ਤੀਜੀ ਵਾਰ ਦੀ 16ਵੀਂ ਪੌੜੀ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਸੰਸਾਰ ਦੇ ਚਾਰਾਂ ਵਰਨਾਂ ਨੂੰ ਇੱਕ ਕਰਨ ਦਾ ਜ਼ਿਕਰ ਸਤਿਗੁਰੂ ਪਾਤਸ਼ਾਹ ਜੀ ਦਾ ਕਰ ਰਹੇ ਨੇ, ਜਿਸ ਵਿੱਚ ਇਹ ਦੱਸਦੇ ਨੇ ਕਿ ਇਸ ਗੁਰਮੁਖ ਪੰਥ ਵਿੱਚ ਭਾਵ ਇਹ ਜਿਹੜਾ ਗੁਰਮਤ ਦਾ ਗੁਰੂ ਨਾਨਕ ਦਾ ਚਲਾਇਆ ਨਿਰਮਲ ਪੰਥ ਹੈ, ਇਸ ਵਿੱਚ ਜਾਤ ਗੋਤ ਆਦਿਕ ਦਾ ਵੀ ਭੇਦ ਮਿਟਾ ਦਿੱਤਾ, ਸਾਰਿਆਂ ਨੂੰ ਇੱਕ ਕਰਕੇ ਗੁਰੂ ਕੀ ਸਾਧ ਸੰਗਤ ਥਾਪ ਦਿੱਤਾ। ਜਿਹੜੇ ਗੁਰਮੁਖ ਜਾਣੇ ਇਸ ਰਸਤੇ ਤੇ ਚੱਲਦੇ ਹੈ ਉਹ ਪਰਮੇਸ਼ਰ ਦੇ ਚਰਨਾਂ ਵਿੱਚ ਕਿਵੇਂ ਪ੍ਰਵਾਨ ਹੋ ਜਾਂਦੇ। ਬਚਨ ਕਹਿ ਰਹੇ ਹਨ ਤੀਜੀ ਵਾਰ ਦੀ 16ਵੀਂ ਪੌੜੀ ਵਿੱਚ, ਚਾਰ ਵਰਨ ਸਤ ਸੰਗ ਗੁਰਮੁਖ ਮੇਲਿਆ, ਜਾਣ ਤੰਬੋਲੋ ਰੰਗ ਗੁਰਮੁਖ ਚੇਲਿਆ, ਪੰਜੇ ਸ਼ਬਦ ਅਭੰਗ ਅਨਹਦ ਕੇਲਿਆ, ਸਤਗੁਰ ਸ਼ਬਦ ਤਰੰਗ ਸਦਾ ਸੁਹੇਲਿਆ, ਸ਼ਬਦ ਸੁਰਤ ਪਰ ਸੰਗ ਗਿਆਨ ਸੰਗ ਮੇਲਿਆ, ਰਾਗ ਨਾਦ ਸਰ ਬੰਗ ਐਹ ਨਿਸ ਢੇਲਿਆ, ਸ਼ਬਦ ਅਨਾਹਦ ਰੰਗ ਸੁਜ ਅਕੇਲਿਆ, ਗੁਰਮੁਖ ਪੰਥ ਨਿਪੰਗ ਬਾਰਹ ਖੇਲਿਆ, ਗੁਰਮੁਖ ਪੰਥ ਨਿਪੰਗ ਬਾਰਹ ਖੇਲਿਆ। ਉਚਾਰਨ ਕਰਦੇ ਹਾਂ ਬਚਨ ਵਰਤੇ, ਚਾਰ ਵਰਨ ਸਤ ਸੰਗ ਗੁਰਮੁਖ ਮੇਲਿਆ। ਚਾਰੇ ਵਰਨਾਂ ਦੇ ਲੋਕ, ਕੀ ਖੱਤਰੀ ਬ੍ਰਾਹਮਣ ਕੀ ਸ਼ੂਦਰ ਤੇ ਵੈਸ਼, ਕਹਿਣ ਲੱਗੇ ਇਹਨਾਂ ਚਾਰਾਂ ਵਰਨਾਂ ਦੇ ਲੋਕ ਸਤ ਸੰਗ ਵਿੱਚ ਮਿਲ ਕੇ ਗੁਰਮੁਖ ਹੋ ਕੇ ਵਰਤਦੇ ਹਨ। ਭਾਵ ਇੱਥੇ ਸਾਰੇ ਦੇ ਸਾਰੇ ਗੁਰਮੁਖ, ਇੱਥੇ ਇਹ ਨਹੀਂ ਇੱਥੇ ਬ੍ਰਾਹਮਣ ਕੌਣ ਹੈ, ਖੱਤਰੀ ਕੌਣ ਹੈ, ਵੈਸ਼ ਕੌਣ ਹੈ, ਸ਼ੂਦਰ ਕੌਣ ਹੈ। ਇੱਥੇ ਗੁਰੂ ਦੀ ਪਾਵਨ ਹਜ਼ੂਰੀ ਵਿੱਚ ਸਾਰੇ ਗੁਰਮੁਖ ਹੋ ਕੇ, ਗੁਰੂ ਕੇ ਸਿੱਖ ਹੋ ਕੇ, ਗੁਰੂ ਕੀ ਸਾਧ ਸੰਗਤ ਹੋ ਕੇ ਸਾਰੇ ਦੇ ਸਾਰੇ ਲੋਕ ਵਰਤਦੇ ਹਨ, ਵਿਚਰਦੇ ਹਨ। ਜਾਣ ਤੰਬੋਲੋ ਰੰਗ ਗੁਰਮੁਖ ਚੇਲਿਆ। ਹੁਣ ਧਿਆਨ ਦਿਆ ਜੀ, ਵਰਨ ਵੀ ਚਾਰ, ਤੇ ਕੈਸੀ ਦਲੀਲ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਾਨੂੰ ਦਿੱਤੀ ਹੈ। ਕਹਿਣ ਲੱਗੇ ਦ੍ਰਿਸ਼ਟਾਂਤ, ਕਹਿੰਦੇ ਜਿਵੇਂ ਪਾਨਾਂ ਦੇ ਬੀੜੇ ਉਹਨਾਂ ਦੇ ਰੰਗ ਵਾਂਗੂ ਗੁਰਮੁਖਾਂ ਦੀ ਚਾਲ ਹੈ। ਕਿਵੇਂ? ਕਹਿੰਦੇ ਜਿਵੇਂ ਕੱਥ, ਸੁਪਾਰੀ, ਚੂਨਾ ਤੇ ਪਾਨ, ਇਹ ਚਾਰੇ ਮਿਲ ਕੇ ਇਹਨਾਂ ਦਾ ਰੰਗ ਇੱਕੋ ਲਾਲ ਹੋ ਜਾਂਦਾ ਹੈ। ਇਸੇ ਤਰ੍ਹਾਂ ਖੱਤਰੀ, ਬ੍ਰਾਹਮਣ, ਸੂਦਰ, ਵੈਸ਼, ਇਹ ਚਾਰੇ ਹੀ ਮਿਲ ਕੇ ਸਤਸੰਗ ਵਿੱਚ ਆ ਕੇ ਇੱਕ ਗੁਰਮੁਖ ਹੀ ਕਹਾਉਂਦੇ ਹਨ। ਪੰਜੇ ਸ਼ਬਦ ਅਭੰਗ ਅਨਹਦ ਕੇਲਿਆ, ਗੁਰਮੁਖਾਂ ਨੂੰ ਪੰਜ ਅਨਾਹਦ ਸ਼ਬਦ ਇੱਕ ਰਸ ਹੀ ਖਡਾਉਂਦੇ ਹਨ। ਖਡਾਉਂਦੇ ਹਨ ਭਾਵ ਕੇਲਿਆ ਦਾ ਅਰਥ ਹੁੰਦਾ ਖਡਾਉਣਾ, ਖਡਾਉਂਦੇ ਹਨ ਭਾਵ ਆਨੰਦਿਤ ਕਰਦੇ ਹਨ, ਭਾਵ ਉਹ ਕੋਈ ਵੀ ਸ਼ਬਦ ਗਾਉਣ, ਜਿਵੇਂ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਇਹ ਪੰਜੇ ਦੇ ਪੰਜੇ ਉਹਨਾਂ ਨੂੰ ਆਨੰਦਿਤ ਕਰਦੇ ਹਨ। ਸੰਸਾਰ ਜਗਤ ਦੇ ਵਿੱਚ ਸਾਧ ਸੰਗਤ, ਇੱਥੇ ਦਾਸ ਥੋੜਾ ਜਿਹਾ ਜ਼ਿਕਰ ਕਰਦੇ ਪੰਜ ਸ਼ਬਦ, ਪੰਜ ਹੀ ਤਰ੍ਹਾਂ ਦੇ ਵਾਜੇ ਨੇ, ਇਹਨਾਂ ਨੂੰ ਪੰਜ ਸ਼ਬਦ ਵੀ ਆਖਿਆ, ਇਹਨਾਂ ਨੂੰ ਪੰਜ ਵਾਜੇ ਵੀ ਆਖਿਆ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗਿਆ, ਘਰ ਸੁਭਾਗਿਆ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ। ਸੰਸਾਰ ਜਗਤ ਵਿੱਚ, ਦੁਨੀਆਂ ਚ ਜੋ ਸਤਿਗੁਰੂ ਪਾਤਸ਼ਾਹ ਨੇ ਪਾਵਨ ਬਾਣੀ ਵਿੱਚ ਜ਼ਿਕਰ ਕੀਤਾ ਪੰਜ ਸ਼ਬਦ ਦਾ, ਪੰਜ ਹੀ ਤਰ੍ਹਾਂ ਦੇ ਵਾਜੇ ਨੇ ਸੰਸਾਰ ਜਗਤ ਵਿੱਚ, ਤੱਤ, ਸੁਖਿਰ, ਘਣ, ਨਾਦ, ਵ੍ਰਿਤ। ਸਤ ਸੰਗਤ, ਜਿਹੜੀ ਪਾਵਨ ਬਾਣੀ ਵਿੱਚ ਬਾਤ ਆ ਗਈ ਹੈ, ਸਤਿਗੁਰੂ ਪਾਤਸ਼ਾਹ ਜੀ ਨੇ ਜਿਹੜੇ ਬਚਨ ਇੱਕ ਵਾਰੀ ਕਹਿ ਦਿੱਤੇ ਨੇ, ਉਹ ਸੰਸਾਰ ਜਗਤ ਦੇ ਵਿੱਚ ਅੱਜ ਤੱਕ ਵੀ ਔਰ ਸਦੀਆਂ ਯੁੱਗਾਂ ਤੱਕ ਇਸੇ ਤਰ੍ਹਾਂ ਰਹਿਣਗੇ। ਜੇ ਸਤਿਗੁਰੂ ਪਾਤਸ਼ਾਹ ਨੇ ਪਾਵਨ ਬਾਣੀ ਵਿੱਚ ਰਾਗ ਨਾਦ ਦੀ ਗੱਲ ਕਰਕੇ ਸੁਰਾਂ ਦੀ ਗੱਲ ਕੀਤੀ ਤੇ ਸਾਤ ਸੁਰਾਂ ਲੈ ਚਾਲੇ ਪਾਵਨ ਬਾਣੀ ਚ ਬਚਨ ਆਇਆ, ਅੱਗੇ ਜਾ ਕੇ ਰਾਗ ਨਾਦ ਦੀ ਬਾਤ ਵੀ ਆਏਗੀ ਇਸੇ ਪੌੜੀ ਵਿੱਚ ਹੀ। ਭਾਈ ਸਾਹਿਬ ਭਾਈ ਗੁਰਦਾਸ ਜੀ ਇਸ ਬਾਤ ਦਾ ਜ਼ਿਕਰ ਕਰਨਗੇ। ਜਦੋਂ ਸਾਤ ਸੁਰਾਂ ਦੀ ਗੱਲ ਚੱਲੀ ਤਾਂ ਵੀ ਪਾਤਸ਼ਾਹ ਨੇ ਬਾਣੀ ਚ ਜ਼ਿਕਰ ਕੀਤਾ ਸਾਤ ਸੁਰਾਂ ਲੈ ਚਾਲੇ, ਸਾ ਰੇ ਗਾ ਮਾ ਪਾ ਧਾ ਨੀ ਇਹ ਸੱਤ ਸੁਰਾਂ ਨੇ ਔਰ ਸਾਧ ਸੰਗਤ ਪੰਜ ਵਾਜੇ ਜਿਵੇਂ ਦਾਸ ਨੇ ਪਹਿਲਾਂ ਬੇਨਤੀ ਕੀਤੀ ਹੈ। ਸਾਜ ਦੁਨੀਆਂ ਵਿੱਚ ਪੰਜ ਹੀ ਤਰ੍ਹਾਂ ਦੇ ਜਿਨ੍ਹਾਂ ਦੇ ਨਾਲ ਸੰਸਾਰ ਜਗਤ ਵਿੱਚ ਗਾਇਆ ਜਾਂਦਾ ਹੈ, ਜਿਵੇਂ ਤੱਤ। ਤੱਤ ਦਾ ਮਤਲਬ ਉਹ ਸਾਜ ਜਿਹੜੇ ਤਾਰ ਦੇ ਨਾਲ ਵੱਜਦੇ। ਹੁਣ ਖਿਆਲ ਕਰਿਓ ਪੰਚ ਵਾਜੇ ਜਾਂ ਪੰਚ ਸ਼ਬਦ ਦਾ ਅਰਥ ਕੀ ਹੈ? ਤੱਤ ਜਿਹੜੇ ਤਾਰ ਨਾਲ ਵੱਜਦੇ ਨੇ, ਜਿਵੇਂ ਤਾਨਪੁਰਾ ਹੈ। ਇਸ ਤਰ੍ਹਾਂ ਦੇ ਜਿਤਨੇ ਵੀ ਸਾਜ ਨੇ ਉਹ ਸਾਰੇ ਦੇ ਸਾਰੇ ਤੱਤ ਦੇ ਵਿੱਚ ਆਉਣਗੇ। ਵਰਿੱਤ ਦੂਸਰੇ ਨੰਬਰ ਤੇ, ਜਿਹੜੇ ਸਾਜ ਖਲ ਦੇ ਨਾਲ ਮੜੇ ਹੋਏ ਨੇ, ਜਿਵੇਂ ਢੋਲਕੀ ਹੈ, ਤਬਲਾ ਹੈ, ਮਿਰਦੰਗ ਹੈ, ਜਿਵੇਂ ਢਾਡੀ ਵਾਰਾਂ ਗਾਉਂਦੇ ਆ ਢੱਡਾਂ ਨੇ। ਜਿਹੜਾ ਵੀ ਸਾਜ ਖਲ ਦੇ ਨਾਲ ਮੜਿਆ ਹੋਇਆ ਹੈ ਉਹ ਇਸ ਦੇ ਵਿੱਚ ਆਉਂਦਾ ਹੈ। ਦਾਸ ਨੇ ਪਹਿਲਾਂ ਬੇਨਤੀ ਕੀਤੀ ਤੱਤ ਵਰਿੱਤ ਭਾਵ ਤਾਰ ਨਾਲ ਵੱਜਣ ਵਾਲੇ ਜਿਤਨੇ ਵੀ ਸਾਜ ਨੇ, ਸਾਧ ਸੰਗਤ ਉਹ ਹੋ ਗਏ। ਉਸ ਤੋਂ ਬਾਅਦ ਵਰਿੱਤ ਖਲ ਨਾਲ ਮੜੇ ਹੋਏ। ਤੀਸਰੇ ਨੰਬਰ ਤੇ ਭਾਣ ਜਿਹੜੇ ਖੜਕਾਉਣ ਵਾਲੇ ਨੇ, ਜਿਵੇਂ ਛੈਣੇ, ਚਿਮਟਾ, ਟੱਲੀਆਂ, ਖੜਤਾਲਾਂ ਨੇ ਇਤ ਆਦਿਕ, ਇਹ ਸਾਰੇ ਘਣ ਵਿੱਚ ਆਉਣਗੇ। ਚੌਥੇ ਨੰਬਰ ਤੇ ਹਨ ਨਾਦ, ਜਿਸ ਦਾ ਪੁਲਾੜ ਦੇ ਵਿੱਚੋਂ ਸੁਰ ਕੱਢੀਦਾ ਹੈ। ਚੌਥੇ ਨੰਬਰ ਤੇ ਉਹ ਨੇ ਜਿਵੇਂ ਘੜਾ ਹੈ, ਗਾਗਰ ਹੈ, ਉਹ ਸਾਰੇ ਨਾਦ ਦੇ ਵਿੱਚ ਆਉਂਦੇ ਨੇ। ਪੰਜਵੇਂ ਨੰਬਰ ਦੇ ਉੱਤੇ ਹਨ ਸੁਖਿਰ, ਉਹ ਸਾਜ ਜਿਹੜੇ ਹਵਾ ਨਾਲ ਜਾਂ ਮੂੰਹ ਨਾਲ ਵੱਜਦੇ ਆ, ਜਿਹੜੇ ਜਿਵੇਂ ਬੰਸਰੀ ਹੈ, ਜਿਵੇਂ ਬੀਨ ਆਦਿਕ ਹੈ, ਉਹਨਾਂ ਨੂੰ ਸੁਖਿਰ ਕਿਹਾ ਜਾਂਦਾ। ਇਹ ਦੁਨੀਆਂ ਵਿੱਚ ਪੰਜ ਹੀ ਤਰ੍ਹਾਂ ਦੇ ਸਾਜ ਨੇ, ਤਾਰ ਨਾਲ ਵੱਜਣ ਵਾਲੇ, ਖਲ ਨਾਲ ਮੜੇ ਹੋਏ, ਖੜਕਾ ਕੇ ਵਜਾਉਣ ਵਾਲੇ, ਪੁਲਾੜ ਦੇ ਵਿੱਚੋਂ ਸੁਰ ਕੱਢਣ ਵਾਲੇ ਘੜਾ ਆਦਿਕ, ਅਤੇ ਹਵਾ ਨਾਲ ਚੱਲਣ ਵਾਲੇ ਜਿਵੇਂ ਬੀਨ ਬੰਸਰੀ ਆਦਿਕ ਨੇ। ਇਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਚ ਆਖਿਆ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗ, ਘਰ ਸੁਭਾਗ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ। ਕਹਿਣ ਦਾ ਭਾਵ ਇਹ ਸੰਸਾਰ ਜਗਤ ਵਿੱਚ ਪੰਜ ਹੀ ਵਾਜੇ ਹਨ, ਪੰਜ ਹੀ ਤਰ੍ਹਾਂ ਦੇ ਸਾਜ ਨੇ। ਕੀ ਕਹਿ ਰਹੇ ਨੇ ਭਾਈ ਗੁਰਦਾਸ ਜੀ ਅੱਜ ਦੇ ਬਚਨਾਂ ਚ? ਕਹਿਣ ਲੱਗੇ ਪੰਜੇ ਸ਼ਬਦ ਅਭੰਗ ਅਨਹਦ ਕੇਲਿਆ। ਇਹ ਪੰਜ ਤਰ੍ਹਾਂ ਦੇ ਹੀ ਅਨਾਹਦ ਸ਼ਬਦ ਇੱਕ ਰਸ ਗੁਰਮੁਖ ਜਨਾਂ ਨੂੰ ਆਨੰਦਿਤ ਰੱਖਦੇ ਹਨ। ਸਤਿਗੁਰ ਸ਼ਬਦ ਤਰੰਗ ਸਦਾ ਸੁਹੇਲਿਆ, ਸਤਿਗੁਰੂ ਦੇ ਸ਼ਬਦ ਦੀ ਜਿਹੜੀ ਤਰੰਗ ਹੈ, ਸਤਿਗੁਰਾਂ ਦੇ ਸ਼ਬਦ ਦੀ ਜਿਹੜੀ ਲਹਿਰ ਹੈ, ਉਸ ਦੇ ਨਾਲ ਗੁਰਮੁਖ ਜਨ ਸਦਾ ਵਾਸਤੇ ਸੁਹੇਲੇ ਭਾਵ ਸੁਖੀ ਰਹਿੰਦੇ ਹਨ। ਸ਼ਬਦ ਸੁਰਤ ਪ੍ਰਸੰਗ ਗਿਆਨ ਸੰਗ ਮੇਲਿਆ, ਸ਼ਬਦ ਦੇ ਗਿਆਤ ਨਾਲ ਭਾਵ ਜਦੋਂ ਸ਼ਬਦ ਸਿੱਖ ਦੀ ਗੁਰਮੁਖ ਦੀ ਸੁਰਤ ਵਿੱਚ ਚਲਾ ਗਿਆ ਤੇ ਇਹਨਾਂ ਦੇ ਪ੍ਰਸੰਗ ਮਿਲਾਪ ਨਾਲ ਗਿਆਨ ਸੰਗ ਮੇਲਿਆ, ਫਿਰ ਗੁਰਮੁਖ ਜਨ ਗਿਆਨਵਾਨ ਹੋ ਜਾਂਦੇ, ਗਿਆਨ ਦੇ ਸੰਗ ਗਿਆਨ ਦੇ ਸਾਥ ਮਿਲ ਜਾਂਦੇ ਹਨ। ਕਿਹੜਾ ਗਿਆਨ? ਪਰਮੇਸ਼ਰ ਦਾ ਗਿਆਨ, ਰੱਬ ਦਾ ਗਿਆਨ, ਵਾਹਿਗੁਰੂ ਦਾ ਗਿਆਨ। ਪਰ ਤਰੀਕਾ ਸ਼ਬਦ ਸੁਰਤ ਪ੍ਰਸੰਗ, ਇਹ ਪ੍ਰਸੰਗ ਹੈ ਸ਼ਬਦ ਅਤੇ ਸੁਰਤ ਦਾ ਸੁਮੇਲ। ਜਦੋਂ ਸ਼ਬਦ ਅਤੇ ਸੁਰਤ ਦਾ ਸੁਮੇਲ ਹੋਇਆ ਫਿਰ ਉਹਨਾਂ ਨੂੰ ਪਰਮੇਸ਼ਰ ਦਾ ਗਿਆਨ ਹੋ ਗਿਆ ਗੁਰਮੁਖ ਜਨਾਂ ਨੂੰ। ਰਾਗ ਨਾਦ ਸਰਬੰਗ ਅਹਿਨਿਸ ਭੇਲਿਆ, ਜਿਵੇਂ ਦਾਸ ਨੇ ਪਹਿਲਾਂ ਬੇਨਤੀ ਕੀਤੀ ਹੈ। ਰਾਗ ਨਾਦ, ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਚ ਵੀ ਰਾਗ ਨਾਦ ਸ਼ਬਦ ਬਹੁਤ ਵਾਰੀ ਸਤਿਗੁਰੂ ਪਾਤਸ਼ਾਹ ਜੀ ਨੇ ਵਰਤਿਆ। ਰਾਗ ਨਾਦ ਸ਼ਬਦ ਸੋਹਣੇ ਜਾਂ ਲਾਗੇ ਸਹਿਜ ਧਿਆਨ, ਜਦੋਂ ਸਹਿਜ ਅਵਸਥਾ ਵਿੱਚ ਧਿਆਨ ਜੁੜਦਾ, ਇਕਾਗਰਤਾ ਬਣਦੀ ਹੈ, ਫਿਰ ਕੀ ਰਾਗ ਤੇ ਕੀ ਨਾਦ, ਗੁਰੂ ਦਾ ਸ਼ਬਦ ਸੋਹਣੇ ਲੱਗਦੇ ਹਨ, ਪਿਆਰੇ ਲੱਗਦੇ ਹਨ। ਗੁਰੂ ਦੀ ਬਾਣੀ ਨਾਲ ਫਿਰ ਪ੍ਰੀਤ ਬਣਦੀ ਹੈ, ਰੱਬ ਨਾਲ ਪਿਆਰ ਬਣਦਾ ਹੈ। ਭਾਈ ਗੁਰਦਾਸ ਜੀ ਬਚਨ ਕਹਿ ਰਹੇ ਨੇ, ਕਹਿੰਦੇ ਗੁਰੂ ਦੀ ਬਾਣੀ ਦੇ ਰਾਗ ਨਾਦ ਦੇ ਨਾਲ ਹਰ ਤਰ੍ਹਾਂ ਉਹ ਦਿਨ ਤੇ ਰਾਤ ਮਿਲੇ ਰਹਿੰਦੇ ਹਨ, ਜੁੜੇ ਰਹਿੰਦੇ ਹਨ ਜਿਹੜੇ ਗੁਰਮੁਖ ਜਨ ਨੇ। ਸ਼ਬਦ ਅਨਾਹਦ ਰੰਗ ਸੁਜ ਇਕੇਲਿਆ, ਸ਼ਬਦ ਦੇ ਅਨਾਹਦ ਇੱਕ ਰਸ, ਅਨਾਹਦ ਦਾ ਅਰਥ ਹੁੰਦਾ ਇੱਕ ਰਸ ਲਗਾਤਾਰ ਧੁਨ ਚੱਲਣੀ। ਸ਼ਬਦ ਦੇ ਉਸ ਇੱਕ ਰਸ ਧੁਨੀ ਨਾਲ ਬੇਹੱਦ ਪਿਆਰ ਕਰਦੇ ਨੇ, ਉਹਦੇ ਪ੍ਰੇਮ ਨਾਲ, ਉਹਦੀ ਪ੍ਰੀਤ ਨਾਲ, ਸ਼ਬਦ ਦੀ ਪ੍ਰੀਤ ਨਾਲ ਸੁਜ ਅਕੇਲਿਆ ਉਹਨਾਂ ਗੁਰਮੁਖਾਂ ਨੂੰ ਇਕੱਲਾ ਇੱਕ ਪਰਮਾਤਮਾ ਹੀ ਚਾਰ ਚੁਫੇਰੇ ਸੁੱਝਦਾ, ਪਰਮੇਸ਼ਰ ਤੋਂ ਬਿਨਾਂ ਕੁਛ ਵੀ ਨਜ਼ਰ ਨਹੀਂ ਆਉਂਦਾ, ਨਾ ਆਪਣੇ ਅੰਦਰ ਤੇ ਨਾ ਬਾਹਰ। ਸੰਸਾਰ ਵਿੱਚ ਚਾਰ ਚੁਫੇਰੇ ਉਹ ਕੀ ਕਹਿੰਦੇ ਨੇ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਗੁਰਮੁਖ ਪੰਥ ਨਿਪੰਗ ਬਾਰਹਿ ਖੇਲਿਆ। ਇਹ ਜਿਹੜਾ ਗੁਰਮੁਖ ਜਨਾਂ ਦਾ ਪੰਥ ਹੈ, ਗੁਰੂ ਦਾ ਦਰਸਾਇਆ ਜਿਹੜਾ ਭਾਵ ਰਸਤਾ ਹੈ, ਉਹ ਕੀ ਹੈ? ਨਿਪੰਗ। ਧਿਆਨ ਨਾਲ ਸੁਣਨਾ ਸਾਧ ਸੰਗਤ, ਗੁਰਮੁਖ ਪੰਥ ਨਿਪੰਗ, ਜਿਹੜੇ ਰਸਤੇ ਤੇ ਗੁਰਮੁਖ ਜਨ ਚੱਲਦੇ ਆ, ਉਹ ਜਿਹੜਾ ਗੁਰਮੁਖਾਂ ਦਾ ਪੰਥ ਅਰਥਾਤ ਰਸਤਾ ਹੈ, ਉਹ ਕੀ ਹੈ? ਨਿਪੰਗ। ਨਿਪੰਗ ਮਤਲਬ ਚਿੱਕੜ ਤੋਂ ਰਹਿਤ, ਵਿਸ਼ਿਆਂ ਵਿਕਾਰਾਂ ਦੇ ਚਿੱਕੜ ਤੋਂ, ਗੰਦ ਤੋਂ ਰਹਿਤ ਹੈ, ਭਾਵ ਨਿਰਮਲ ਹੈ। ਗੁਰਮੁਖ ਪੰਥ ਨਿਪੰਗ ਉਹਨਾਂ ਦਾ ਕੀ ਰਸਤਾ ਹੈ? ਨਿਰਮਲ, ਪਵਿੱਤਰ ਰਸਤਾ। ਪਰ ਨਾਲ ਇੱਕ ਬਚਨ ਆਇਆ, ਬਾਰਾਂ ਖੇਲਿਆ। ਬਾਰਾਂ ਕਿਹੜੀਆਂ ਚੀਜ਼ਾਂ ਨੇ? ਬਾਰਾਂ, ਪੰਜ ਸਾਡੇ ਗਿਆਨ ਇੰਦਰੇ, ਪੰਜ ਸਾਡੇ ਕਰਮ ਇੰਦਰੇ, ਇੱਕ ਮਨ ਤੇ ਇੱਕ ਸਾਡੀ ਬੁੱਧੀ। ਭਾਈ ਗੁਰਦਾਸ ਜੀ ਕਹਿੰਦੇ, ਉਹ ਐਸੇ ਗੁਰਮੁਖ ਜਨ ਜਿਹੜੇ ਗੁਰੂ ਦੇ ਚਰਨਾਂ ਨਾਲ ਗੁਰ ਸ਼ਬਦ ਦੁਆਰਾ ਜੁੜ ਗਏ, ਜਿਨ੍ਹਾਂ ਨੂੰ ਪਰਮੇਸ਼ਰ ਦਾ ਗਿਆਨ ਹੋ ਗਿਆ, ਉਹ ਇਹ ਬਾਰਾਂ ਦੀਆਂ ਬਾਰਾਂ ਜਿਹੜੀਆਂ ਚੀਜ਼ਾਂ, ਕਰਮ ਇੰਦਰੇ, ਗਿਆਨ ਇੰਦਰੇ, ਮਨ ਤੇ ਬੁੱਧੀ, ਕਹਿਣ ਲੱਗੇ ਇਹਨਾਂ ਤੋਂ ਖੇਲ ਜਾਂਦੇ। ਖੇਲ ਜਾਂਦੇ ਭਾਵ ਇਹਨਾਂ ਨੂੰ ਵੀ ਨਿਰਮਲ ਤੇ ਪਵਿੱਤਰ ਬਣਾ ਕੇ, ਸੰਸਾਰ ਜਗਤ ਦੁਨੀਆਂ ਦੇ ਵਿੱਚ ਰਹਿੰਦੀਆਂ ਹੋਇਆਂ ਪਰਮੇਸ਼ਰ ਦਾ ਗਿਆਨ ਪ੍ਰਾਪਤ ਕਰਕੇ ਨਿਰੰਕਾਰ ਵਾਹਿਗੁਰੂ ਵਿੱਚ ਲੀਨ ਹੋ ਜਾਂਦੇ ਆ, ਸੰਸਾਰ ਦੇ ਚਿੱਕੜ ਤੋਂ ਰਹਿਤ ਹੋ ਕੇ ਐਸੀ ਜੀਵਨ ਦੀ ਖੇਡ ਖੇਡਦੇ ਆ ਕਿ ਜੀਵਨ ਮੁਕਤ ਹੋ ਕੇ ਮਾਲਕ ਦੇ ਚਰਨਾਂ ਵਿੱਚ ਕਬੂਲ ਹੋ ਜਾਂਦੇ ਹਨ। ਤੀਜੀ ਵਾਰ ਦੀ 17ਵੀਂ ਪੌੜੀ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਹੁਣ ਗੁਰਮੁਖ ਜਨਾਂ ਦੇ ਅੰਜਨ ਦਾ ਜ਼ਿਕਰ ਕਰਦੇ ਆ, ਕੈਸਾ ਉਹਨਾਂ ਦੇ ਪਾਸ ਗਿਆਨ ਦਾ ਸੁਰਮਾ ਹੈ ਜਿਹੜਾ ਉਹਨਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਆ। ਬਚਨ ਆਏ, ਹੋਈ ਆਗਿਆ ਆਦ ਆਦ ਨਿਰੰਜਨੋ, ਨਾਦੈ ਮਿਲਿਆ ਨਾਦ ਹਉ ਮੈਂ ਭੰਜਨੋ, ਬਿਸਮਾਦੈ ਬਿਸਮਾਦ ਗੁਰਮੁਖ ਅੰਜਨੋ, ਗੁਰਮਤ ਗੁਰ ਪ੍ਰਸਾਦ ਪਰਮ ਨਿਖੰਜਨੋ, ਆਦ ਪੁਰਖ ਪਰਮਾਦ ਅਕਾਲ ਅਗੰਜਨੋ, ਸੇਵਕ ਸਿਵ ਸੰਕਾਦ ਕਿਰਪਾ ਕਰੰਜਨੋ, ਜਪੀਐ ਜੁਗੋ ਜੁਗਾਦ ਗੁਰ ਸਿੱਖ ਮੰਜਨੋ, ਪਿਰਮ ਪਿਆਲੇ ਸਾਦ ਪਰਮ ਪੂਰੰਜਨੋ, ਆਦ ਜੁਗਾਦ ਅਨਾਦ ਸਰਬ ਸੁਰੰਜਨੋ, ਆਦ ਜੁਗਾਦ ਅਨਾਦ ਸਰਬ ਸੁਰੰਜਨੋ। ਹੋਈ ਆਗਿਆ ਆਦ ਆਦ ਨਿਰੰਜਨ, ਜਦ ਉਸ ਨਿਰੰਜਨ ਭਾਵ ਪਰਮਾਤਮਾ, ਅੰਜਨ ਦਾ ਅਰਥ ਹੁੰਦਾ ਸੁਰਮਾ, ਕਹਿਣ ਲੱਗੇ ਨਿਰੰਜਨ ਜਿਹੜਾ ਕਿਸੇ ਵੀ ਕਾਲਕ ਆਦ ਤੋਂ ਰਹਿਤ ਹੈ, ਹੋਈ ਆਗਿਆ ਆਦ ਆਦ ਨਿਰੰਜਨ ਨੂੰ, ਜਦੋਂ ਸਭ ਤੋਂ ਪਹਿਲਾਂ ਉਸ ਨਿਰੰਕਾਰ ਪਰਮੇਸ਼ਰ ਪ੍ਰਭੂ ਦੀ ਆਗਿਆ ਹੋਈ ਜੋ ਸਾਰਿਆਂ ਦਾ ਆਦ ਹੈ, ਭਾਵ ਜੋ ਸਾਰਿਆਂ ਦੀ ਸ਼ੁਰੂਆਤ ਹੈ, ਜਿਸ ਤੋਂ ਸਾਰਾ ਜਗਤ ਬਣਿਆ ਹੈ, ਤੇ ਫਿਰ ਕੀ ਹੋਇਆ? ਉਸ ਦੀ ਆਗਿਆ ਨਾਲ ਨਾਦੈ ਮਿਲਿਆ ਨਾਦ ਹਉ ਮੈਂ ਭੰਜਨੋ, ਤਾਂ ਫਿਰ ਪ੍ਰਭੂ ਦੀ ਆਗਿਆ ਨਾਲ ਗੁਰੂ ਦਾ ਬਖਸ਼ਿਆ ਹੋਇਆ ਹਉਮੇ ਨੂੰ ਕੱਟਣ ਵਾਲਾ ਸ਼ਬਦ ਫਿਰ ਸਤਿਗੁਰ ਦੇ ਪਿਆਰੇ ਨੂੰ ਮਿਲਿਆ, ਤੇ ਸਤਿਗੁਰ ਦਾ ਪਿਆਰਾ ਉਸ ਪਰਮਾਤਮਾ ਨੂੰ ਜਾ ਮਿਲਿਆ। ਦੋਨਾਂ ਪੰਕਤੀਆਂ ਨੂੰ ਰਲਾ ਕੇ ਪੜ੍ਹਨਾ, ਹੋਈ ਆਗਿਆ ਆਦ ਆਦ ਨਿਰੰਜਨੋ, ਨਾਦੈ ਮਿਲਿਆ ਨਾਦ ਹਉਮੈ ਭੰਜਨੋ। ਉਸ ਆਦ ਤੋਂ ਚਲੇ ਆਉਂਦੇ ਨਿਰੰਕਾਰ ਪਰਮੇਸ਼ਰ ਦੀ ਜਦੋਂ ਆਗਿਆ ਹੋਈ, ਨਿਰੰਕਾਰ ਪਰਮੇਸ਼ਰ ਦਾ ਜਦੋਂ ਹੁਕਮ ਹੋਇਆ, ਤਾਂ ਸੇਵਕ ਨੂੰ, ਗੁਰੂ ਦੇ ਸਿੱਖ ਨੂੰ ਅਰਥਾਤ ਗੁਰਮੁਖ ਜਨਾਂ ਨੂੰ ਹਉਮੇ ਨੂੰ ਕੱਟਣ ਵਾਲਾ ਸ਼ਬਦ ਪ੍ਰਾਪਤ ਹੋਇਆ, ਤੇ ਉਸ ਸ਼ਬਦ ਦੀ ਕਮਾਈ ਦੁਆਰਾ ਇਹ ਜਿਹੜਾ ਸੇਵਕ ਗੁਰਮੁਖ ਹੈ ਇਹ ਪਰਮਾਤਮਾ ਨੂੰ ਜਾ ਮਿਲਿਆ, ਭਾਵ ਸ਼ਬਦ ਸੁਰਤ ਦਾ ਸੁਮੇਲ ਹੋਇਆ, ਹਉਮੇ ਟੁੱਟ ਗਈ ਤੇ ਵਾਹਿਗੁਰੂ ਸਰੂਪ ਵਿੱਚ ਗੁਰੂ ਦਾ ਸੇਵਕ ਲੀਨ ਹੋ ਗਿਆ। ਬਿਸਮਾਦੈ ਬਿਸਮਾਦ ਗੁਰਮੁਖ ਅੰਜਨੋ, ਇਸ ਲਈ ਗੁਰਮੁਖਾਂ ਦਾ ਅੰਜਨ ਭਾਵ ਸੁਰਮਾ ਅਸਚਰਜ ਤੋਂ ਅਸਤਰਜ ਰੂਪ ਹੈ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਜਦੋਂ ਮਨ ਚ ਪ੍ਰਗਾਸ ਹੋ ਗਿਆ, ਚਾਨਣ ਹੋ ਗਿਆ, ਅੰਦਰ ਵਸਦਾ ਰੱਬ ਦਿਸ ਪਿਆ। ਹਨੇਰਾ ਹੀ ਸੀ ਨਾ ਅੰਦਰ, ਅਗਿਆਨਤਾ ਦਾ ਹਨੇਰਾ ਸੀ, ਅੰਧਕਾਰ ਸੀ, ਜਿਸ ਕਰਕੇ ਅੰਦਰ ਵਸਦਾ ਪਰਮੇਸ਼ਰ ਨਹੀਂ ਸੀ ਨਜ਼ਰ ਆਉਂਦਾ। ਗਿਆਨ ਦਾ ਸੁਰਮਾ ਪਿਆ ਤੇ ਸਾਧ ਸੰਗਤ ਐਸਾ ਪ੍ਰਗਾਸ ਹੋਇਆ ਕਿ ਜੀਵਨ ਸਭ ਘਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ ਰੇ। ਕਹਿਣ ਲੱਗੇ ਐਸਾ ਸੁਰਮਾ ਗਿਆਨ ਦਾ ਅਸਚਰਜ ਸਰੂਪ ਹੈ ਜਿਹੜਾ ਗੁਰਮੁਖਾਂ ਨੂੰ ਸਤਿਗੁਰੂ ਨੇ ਬਖਸ਼ਿਸ਼ ਕੀਤਾ ਹੈ। ਗੁਰਮਤ ਗੁਰ ਪ੍ਰਸਾਦ ਭਰਮ ਨਿਖੰਜਨੋ, ਗੁਰੂ ਦੀ ਕਿਰਪਾ। ਦੋ ਬਚਨ ਆਏ, ਗੁਰਮਤ ਤੇ ਗੁਰਪ੍ਰਸਾਦ। ਕਹਿਣ ਲੱਗੇ ਗੁਰਪ੍ਰਸਾਦ ਅਰਥਾਤ ਗੁਰੂ ਦੀ ਕਿਰਪਾ ਦੁਆਰਾ ਤੇ ਗੁਰੂ ਦੀ ਮਤ ਦੇ ਉੱਤੇ ਚੱਲਣ ਨਾਲ ਭਰਮ ਦੇ ਸਾਰੇ ਪਰਦੇ ਕੱਟੇ ਜਾਂਦੇ ਹਨ, ਜਿਹੜੇ ਗੁਰਮੁਖ ਜਨਾਂ ਦੇ ਗਿਆਨ ਦੇ ਸੁਰਮੇ ਨਾਲ ਕੱਟੇ ਜਾ ਚੁੱਕੇ ਹਨ। ਗੁਰਪ੍ਰਸਾਦ ਸਾਡੀ ਝੋਲੀ ਚ ਪਵੇ ਗੁਰੂ ਦੀ ਕਿਰਪਾ, ਤੇ ਗੁਰੂ ਦੀ ਮਤ ਦੇ ਉੱਤੇ ਆਪਾਂ ਚੱਲਣ ਲੱਗ ਪਈਏ, ਕੀ ਹੋਏਗਾ? ਫੂਟੋ ਆਂਡਾ ਭਰਮ ਕਾ ਮਨਹਿ ਪਇਓ ਪ੍ਰਗਾਸ। ਫਿਰ ਪ੍ਰਗਾਸ ਦੀ ਗੱਲ, ਜਿਵੇਂ ਸੁਖਮਣੀ ਸਾਹਿਬ ਚ ਪਾਤਸ਼ਾਹ ਨੇ ਬਚਨ ਆਖੇ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਭਰਮ ਮੁਕਿਆ ਤੇ ਕੀ ਜੀਵਨ ਬਣ ਗਿਆ? ਫੂਟੋ ਆਂਡਾ ਭਰਮ ਕਾ ਮਨਹਿ ਪਇਓ ਪ੍ਰਗਾਸ, ਕਾਟੀ ਬੇਰੀ ਪਗਹ ਤੇ ਗੁਰ ਕੀਨੀ ਬੰਦ ਖਲਾਸ। ਪੈਰਾਂ ਚ ਪਈਆਂ ਹੋਈਆਂ ਸਭ ਵਿਕਾਰਾਂ ਪਾਪਾਂ ਦੀਆਂ ਬੇੜੀਆਂ ਖੁੱਲ ਗਈਆਂ, ਹੁਣ ਰੱਬ ਵਾਲੇ ਪਾਸੇ ਚੱਲ ਪਿਆ ਹੈ। ਆਵਣ ਜਾਣ ਰਹੇ ਹੋ, ਮੁੱਕ ਗਿਆ ਆਉਣਾ ਜਾਣਾ ਜੰਮਣਾ ਤੇ ਮਰਨਾ, ਤਪਤ ਕੜਾ ਹਾ ਬੁਝ ਗਿਆ ਗੁਰ ਸੀਤਲ ਨਾਮ ਦਿਓ। ਠੰਡਾ ਕਰ ਦੇਣ ਵਾਲਾ, ਐ ਸੀਤਲ, ਐ ਠੰਡਾ ਠਾਰ ਪਰਮੇਸ਼ਰ ਦਾ ਨਾਮ ਗੁਰੂ ਨੇ ਜਦੋਂ ਬਖਸ਼ਿਸ਼ ਕੀਤਾ, ਤਪਦਾ ਹੋਇਆ ਮਨ ਹਿਰਦੇ ਦਾ ਕੜਾਇਆ ਸ਼ਾਂਤ ਹੋ ਗਿਆ। ਇਸ ਲਈ ਗੁਰੂ ਸਵਾਰਿਓ, ਆਦ ਪੁਰਖ ਪਰਮਾਦ ਅਕਾਲ ਅਗੰਜਨੋ, ਉਹ ਜਿਹੜਾ ਨਿਰੰਕਾਰ ਪਰਮੇਸ਼ਰ ਹੈ ਨਾ ਸਾਧ ਸੰਗਤ, ਜਿਹੜਾ ਸਾਰਿਆਂ ਦਾ ਮੋਢਿਆ। ਕਹਿਣ ਲੱਗੇ ਉਸ ਪਰਮੇਸ਼ਰ ਦੇ ਚਰਨਾਂ ਨਾਲ ਜਦੋਂ ਸਾਂਝ ਬਣੀ, ਉਹ ਅਕਾਲ ਪੁਰਖ ਕਦੇ ਨਾ ਟੁੱਟਣ ਵਾਲਾ ਜਿਹੜਾ ਪ੍ਰਭੂ ਹੈ, ਉਹਦੇ ਨਾਲ ਜਦੋਂ ਪ੍ਰੀਤ ਬਣੀ, ਭਰਮ ਦੇ ਸਾਰੇ ਪਰਦੇ ਲੱਥ ਗਏ ਤੇ ਸਾਧ ਸੰਗਤ ਆਨੰਦਿਤ ਹੀ ਆਨੰਦਿਤ ਜੀਵਨ ਹੋ ਗਿਆ। ਇਹਨਾਂ ਦੋ ਪੰਕਤੀਆਂ ਨੂੰ ਇੱਕ ਵਾਰੀ ਫਿਰ ਪੜ੍ਹੀਏ, ਹੋਰ ਸਪਸ਼ਟ ਹੋਏ ਗੁਰੂ ਦੀ ਮਹਿਮਾ ਹੈ ਇਹਦੇ ਚ। ਇਸ ਲਈ ਬੇਨਤੀ ਕਰ ਰਿਹਾ ਦੁਬਾਰਾ, ਜਿਨ੍ਹਾਂ ਦੀ ਝੋਲੀ ਚ ਗੁਰਪ੍ਰਸਾਦ ਪੈ ਗਿਆ ਹੈ, ਗੁਰੂ ਬਖਸ਼ਿਸ਼ ਦੇ ਪਾਤਰ ਹੋ ਗਏ ਨੇ, ਜਿਹੜੇ ਗੁਰਮਤ ਗੁਰਪ੍ਰਸਾਦ ਭਰਮ ਨਿਖੰਜਨੋ ਆਦਿ ਪੁਰਖ ਪਰਮਾਦ ਅਕਾਲ ਅਗੰਜਨੋ, ਉਹ ਪਰਮੇਸ਼ਰ ਜਿਹੜਾ ਆਦਿ ਪੁਰਖ ਹੈ, ਸਾਰਿਆਂ ਦਾ ਮੁੱਢ ਹੈ, ਅਕਾਲ ਹੈ, ਅਗੰਜ ਹੈ, ਟੁੱਟਦਾ ਨਹੀਂ ਹੈ, ਭੱਜਣ ਵਾਲਾ ਨਹੀਂ, ਨਾਸ਼ ਹੋਣ ਵਾਲਾ ਨਹੀਂ ਹੈ, ਐਸੇ ਪ੍ਰਭੂ ਦੀ ਪ੍ਰਾਪਤੀ ਉਹ ਕਰ ਲੈਂਦੇ ਨੇ ਜਿਨ੍ਹਾਂ ਦੀ ਝੋਲੀ ਵਿੱਚ ਗੁਰਪ੍ਰਸਾਦ ਪਿਆ, ਗੁਰੂ ਦੀ ਮੱਤ ਤੇ ਚੱਲਣ ਲੱਗ ਪਏ ਤੇ ਉਹਨਾਂ ਦਾ ਭਰਮ ਨਾਸ਼ ਹੋ ਗਿਆ। ਸੇਵਕ ਸ਼ਿਵ ਸੰਕਾਦ ਕਿਰਪਾ ਕਰੰਜਨੋ, ਇਹ ਸੇਵਕਾਂ ਜਿਹੜੇ ਗੁਰਮੁਖ ਜਨ ਨੇ, ਕਲਿਆਣ ਸਰੂਪ ਤੇ ਸਨਕ ਆਦਿਕਾਂ ਪਰ ਵੀ ਕਿਰਪਾ ਕਰਨ ਵਾਲਾ ਹੈ। ਅਕਾਲ ਪੁਰਖ ਪਰਮੇਸ਼ਰ ਆਪਣੇ ਸੇਵਕਾਂ ਤੇ ਕਿਰਪਾ ਕਰਦਾ ਹੈ, ਕਲਿਆਣ ਸਰੂਪ ਹੈ। ਸੰਕਾਦ ਸ਼ਬਦ ਜਿਹੜਾ ਆਇਆ, ਜਿਵੇਂ ਬ੍ਰਹਮਾ ਦੇ ਚਾਰ ਪੁੱਤਰ ਨੇ, ਗੁਰੂ ਗ੍ਰੰਥ ਸਾਹਿਬ ਵਿੱਚ ਵੀ ਉਹਨਾਂ ਦਾ ਜ਼ਿਕਰ ਆਇਆ, ਸਨਕ, ਸਨੰਦਨ, ਸਨਾਤਨ ਤੇ ਸੰਤ ਕੁਮਾਰ। ਸਤਿਗੁਰੂ ਪਾਤਸ਼ਾਹ ਜੀ ਨੇ ਆਖਿਆ ਇਹ ਸਾਰਿਆਂ ਦੇ ਸਾਰਿਆਂ ਉੱਤੇ ਕਿਰਪਾ ਕਰਨ ਵਾਲਾ ਪਰਮੇਸ਼ਰ ਪਰਮਾਤਮਾ ਹੈ। ਅਕਾਲ ਪੁਰਖ ਵਾਹਿਗੁਰੂ ਹੈ, ਉਹ ਸਭਨਾਂ ਦੇ ਉੱਤੇ ਰਹਿਮਤ ਦੀ ਨਜ਼ਰ ਫੇਰ ਕੇ ਆਪਣੇ ਚਰਨਾਂ ਨਾਲ ਜੋੜਦਾ ਹੈ। ਭਾਵ ਬ੍ਰਹਮਾ ਵੀ ਭਾਵੇਂ ਕਿਤਨਾ ਮਹਾਨ ਦੇਵਤਾ ਹੋਵੇ, ਉਹਦੇ ਪੁੱਤਰ ਵੀ ਭਾਵੇਂ ਕਿਤਨੇ ਸਿਆਣੇ, ਅਕਲਮੰਦ ਤੇ ਵਿਦਵਾਨ, ਗਿਆਨਵਾਨ ਕਿਉਂ ਨਾ ਹੋਣ, ਕਿ ਉਹ ਬ੍ਰਹਮਾ ਦੇ ਪੁੱਤ ਨੇ, ਪਰ ਬਖਸ਼ਿਸ਼ ਸਾਰਿਆਂ ਦੇ ਉੱਤੇ ਇੱਕ ਦੀ ਹੀ ਹੋਣੀ ਹੈ, ਅਕਾਲ ਪੁਰਖ ਪਰਮੇਸ਼ਰ ਦੀ। ਜੁੜਨਾ ਉਹਦੀ ਬਖਸ਼ਿਸ਼ ਨਾਲ ਹੀ ਹੈ। ਪਰਮਾਤਮਾ ਦੇ ਚਰਨਾਂ ਵਿੱਚ ਲੀਨਤਾ ਗੁਰਪ੍ਰਸਾਦ ਦੁਆਰਾ ਹੀ ਹੋਣੀ ਹੈ। ਜਪੀਐ ਜੁਗੋ ਜੁਗਾਦ ਗੁਰਸਿੱਖ ਮੰਜਨੋ, ਜੁਗਾਂ ਜੁਗਾਂ ਪਰਯੰਤ ਇਹ ਉੱਜਲ ਗੁਰਸਿੱਖੋ ਜਪੀ ਚੱਲੋ, ਜਪੀ ਚੱਲੋ। ਗੁਰਸਿੱਖਾਂ ਦਾ ਇਸ਼ਨਾਨ ਇਹੋ ਹੀ ਹੈ ਕਿ ਸਦਾ ਸਦਾ ਉਸ ਵਾਹਿਗੁਰੂ ਦਾ ਨਾਮ ਜਪਦੇ ਰਹੋ। ਵਾਹਿਗੁਰੂ, 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 ਵਾਹਿਗੁਰੂ ਸਾਡੇ ਮਨ ਹਿਰਦੇ ਵਿੱਚ ਵਸਿਆ ਰਵੇ ਰਸਨਾ ਨਾਲ, ਜਪਦੇ ਰਹੀਏ ਹੇ ਜੁਗਾਂ ਜੁਗਾਂ ਤੋਂ ਪ੍ਰਯੰਤ ਗੁਰਸਿੱਖ ਪਿਆਰਿਓ, ਸਦਾ ਵਾਸਤੇ ਪਰਮੇਸ਼ਰ ਦਾ ਨਾਮ ਹੀ ਸਹਾਇਕ ਹੈ, ਇਹ ਨਾਮੀ ਤੱਕ ਲੈ ਜਾਂਦਾ ਹੈ। ਪਰਮੇਸ਼ਰ ਦਾ ਨਾਮ ਜੋ ਆਪਾਂ ਜਪ ਰਹੇ ਵਾਹਿਗੁਰੂ ਵਾਹਿਗੁਰੂ ਕਹਿ ਰਹੇ ਹਾਂ, ਇਹ ਨਾਮੀ ਤੱਕ ਲੈ ਜਾਂਦਾ। ਨਾਮੀ ਦਾ ਅਰਥ ਜਿਸ ਦਾ ਨਾਮ ਹੈ, ਉਸ ਪਰਮੇਸ਼ਰ ਤੱਕ ਲੈ ਜਾਂਦਾ ਹੈ। ਪਿਰਮ ਪਿਆਲੇ ਸਾਧ ਪਰਮ ਪੁਰੰਜਨੋ, ਉਹਦੇ ਪ੍ਰੇਮ ਦੇ ਪਿਆਲਿਆਂ ਦਾ ਜਿਹੜਾ ਸਵਾਦ ਹੈ, ਕਹਿੰਦੇ ਜਦ ਆਇਆ ਤਦ ਸਾਰੇ ਦੇ ਸਾਰੇ ਪਾਸੇ ਨਿਰੰਕਾਰ ਪਰਮੇਸ਼ਰ ਹੀ ਨਜ਼ਰ ਆਉਣ ਲੱਗ ਪਿਆ। ਆਦ ਜੁਗਾਦ ਅਨਾਦ ਸਰਬ ਸੁਰੰਜਨੋ, ਆਦ ਜਿਵੇਂ ਦਾਸ ਨੇ ਪਹਿਲਾਂ ਵੀ ਕਈ ਵਾਰੀ ਬੇਨਤੀ ਕੀਤੀ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਆਦ ਜਿਹੜਾ ਸ਼ੁਰੂ ਤੋਂ ਹੈ, ਜੁਗਾਦ ਜਿਹੜਾ ਜੁਗਾਂ ਦੀ ਸ਼ੁਰੂਆਤ ਤੋਂ ਹੈ, ਅਨਾਦ ਦਾ ਅਰਥ ਹੈ ਅਨ ਆਦ, ਜਿਸ ਦੇ ਬਾਰੇ ਚ ਕੁਛ ਨਹੀਂ ਕਿਹਾ ਜਾ ਸਕਦਾ ਕਿ ਰੱਬ ਕਦੋਂ ਕਦਾ ਹੈ, ਪਰਮਾਤਮਾ ਨੂੰ ਕਿੰਨਾ ਚਿਰ ਹੋ ਗਿਆ ਹੈ ਬਣੇ ਨੂੰ। ਨਿਰੰਕਾਰ ਪਰਮੇਸ਼ਰ ਨੇ ਜਦੋਂ ਸ੍ਰਿਸ਼ਟੀ ਨਹੀਂ ਸੀ ਸਾਜੀ, ਆ ਸੰਸਾਰ ਨਹੀਂ ਸੀ ਬਣਾਇਆ, ਇਸ ਸੰਸਾਰ ਦੇ ਵਿੱਚ ਉਹਨੇ ਯੁੱਗ ਨਹੀਂ ਸਨ ਬਣਾਏ, ਇਹ ਧਰਤੀ ਕਾਇਨਾਤ ਹਵਾ ਅੱਗ ਪਾਣੀ ਕੁਛ ਨਹੀਂ ਸੀ ਹੈਗਾ, ਉਸ ਤੋਂ ਪਹਿਲਾਂ ਪਰਮਾਤਮਾ ਕਿੰਨੀ ਦੇਰ ਰਿਹਾ ਕਿਸੇ ਨੂੰ ਕੁਛ ਨਹੀਂ ਪਤਾ। ਇਹਨੂੰ ਕਹਿੰਦੇ ਅਨਾਦ, ਅਨਾਦ ਮਤਲਬ ਅਨ ਆਦ, ਜਿਸ ਦਾ ਕੋਈ ਆਦ ਕੋਈ ਸ਼ੁਰੂਆਤ ਪਤਾ ਹੀ ਨਹੀਂ ਹੈ ਉਹ ਕਦੋਂ ਦਾ ਹੈ। ਇਸ ਲਈ ਬਚਨ ਫਿਰ ਸਾਂਝੇ ਕਰਦੇ ਹਾਂ, ਆਦ ਜੁਗਾਦ ਅਨਾਦ ਸਰਬ ਸੁਰੰਜਨੋ। ਉਹ ਜਿਹੜੇ ਗੁਰਮੁਖ ਜਾਣੇ ਉਹ ਇਹ ਗੱਲ ਜਾਣਦੇ ਹਨ ਕਿ ਆਦ ਜੁਗਾਦ ਤੇ ਸ਼ੁਰੂ ਤੋਂ ਹੀ ਸਾਰਿਆਂ ਨੂੰ ਪ੍ਰਕਾਸ਼ ਦੇਣ ਵਾਲਾ ਇੱਕ ਪਰਮਾਤਮਾ ਅਕਾਲ ਪੁਰਖ ਪਰਮੇਸ਼ਰ ਹੀ ਹੈ। ਉਹਦੇ ਤੋਂ ਬਿਨਾਂ ਸਾਡੇ ਅੰਦਰ ਅੰਧਕਾਰ ਹੀ ਅੰਧਕਾਰ, ਸਾਡੇ ਅੰਦਰ ਹਨੇਰਾ ਹੀ ਹਨੇਰਾ ਹੈ। ਅਗਰ ਚਾਨਣ ਚਾਹੀਦਾ ਹੈ ਫਿਰ ਗੁਰਪ੍ਰਸਾਦ, ਚਾਨਣ ਚਾਹੀਦਾ ਹੈ ਅੰਦਰ ਦਾ ਫਿਰ ਗੁਰਮਤ, ਚਾਨਣ ਚਾਹੀਦਾ ਹੈ ਅੰਦਰ ਫਿਰ ਗੁਰੂ ਦਾ ਸ਼ਬਦ, ਅਰਥਾਤ ਗੁਰੂ ਦੀ ਸ਼ਰਨ ਵਿੱਚ ਆ, ਤੇਰੀ ਝੋਲੀ ਵਿੱਚ ਗੁਰਪ੍ਰਸਾਦ ਪਵੇ, ਗੁਰਪ੍ਰਸਾਦ ਮੇਰੇ ਮਨ ਵਸਿਆ, ਜੋ ਮੰਗੋ ਸੋ ਪਾਵੋ ਰੇ। ਜਦੋਂ ਗੁਰੂ ਦੀ ਕਿਰਪਾ ਨਾਲ ਮੇਰੇ ਅੰਦਰ ਪ੍ਰਭੂ ਵਸਿਆ, ਫਿਰ ਮੈਂ ਜੋ ਮੰਗਾਂ ਉਹਦੇ ਦਰ ਤੋਂ ਪ੍ਰਾਪਤ ਹੋ ਜਾਂਦਾ ਹੈ ਤੇ ਜੀਵਨ ਬਣ ਜਾਂਦਾ ਹੈ। ਸਾਰੀਆਂ ਥਾਵਾਂ ਤੇ ਮੇਰਾ ਇੱਕ ਅਕਾਲ ਪੁਰਖ ਹੀ ਪ੍ਰਕਾਸ਼ ਦੇਣ ਵਾਲਾ, ਉਹਦਾ ਕਰਕੇ ਹੀ ਸਾਰੇ ਦਾ ਸਾਰਾ ਚਾਨਣਾ ਹੈ।